புல்லார ஹார பானா தின்னா மார்கு பாய கோயா ஜே கர அக்கு தேரி ரப் தேக்னா சாஹே ஷேத்தி ஜா தூ சந்தா தே வல ஓ ரப் விகாலனே ஆயே நானக சர் ஃபேரா மார் ஜிந்தே நானக சர் ஃபேரா மார் ஜிந்தே
நானக சர் ஃபேரா மார் ஜிந்தே நானக சர் ஃபேரா மார் ஜிந்தே
நானக சர் ஃபேரா மார் ஜிந்தே நானக சர் ஃபேரா மார் ஜிந்தே
நானக சர் ஃபேரா மார்
சர் ஃபேரா மார் ஜிந்தே நானக சர் ஃபேரா மார் ஜிந்தே
நானக சர் ஃபேரா மார் ஜிந்தே நானக சர் ஃபேரா மார் ஜிந்தே
ஹை சா பை நந்தலால் ஜி கேந்தே அன் கே சாரியா சங்கதா விச்சோ உத்தம சங்கத் ஹை மஹாபுருஷா தி சங்கத் ਕਿਉਂਕਿ ਮਹਾਂਪੁਰਖ ਧੁਰ ਦਰਗਾਹ ਤੋਂ ਡਿਊਟੀਆਂ ਲੈ ਕੇ ਆਉਂਦੇ ਹਨ ਸੱਚ ਦੇ ਰਸਤੇ ਪਾਉਣ ਲਈ ਦੁਨੀਆਂ ਭੁੱਲ ਜਾਂਦੀ ਹੈ ਮੋਹ ਮਾਇਆ ਦੁਨੀਆਂ ਦੇ ਸੁੱਖਾਂ ਵਿੱਚ ਪਦਾਰਥਾਂ ਵਿੱਚ ਮਹਾਂਪੁਰਖ ਇਹਨਾਂ ਪਦਾਰਥਾਂ ਦੀ ਨਦੀ ਵਿੱਚੋਂ ਅੱਗ ਦੀ ਨਦੀ ਵਿੱਚੋਂ ਕੱਢ ਕੇ ਸਤ ਸੰਗਤ ਵਿੱਚ ਲਿਆ ਕੇ ਬਿਠਾਉਂਦੇ ਹਨ ਇਸ ਲਈ ਭਾਈ ਨੰਦ ਲਾਲ ਜੀ ਕਹਿ ਰਹੇ ਹਨ ਕਿ ਉਹਨਾਂ ਦੇ ਮਾਤਾ ਪਿਤਾ ਵੀ ਧਨ ਹਨ ਉਹਨਾਂ ਦੀ ਕੁੱਲ ਵੀ ਧਨ ਹੈ ਸੰਤ ਸਾਈ ਦੇ ਜੱਗ ਵਿੱਚ ਆਏ ਤਿੰਨਾਂ ਧਨ ਜਣੇ ਦੀ ਮਾਏ ਜਿੰਨਾ ਭੁੱਲਾ ਰਾਹ ਰਬਾਣਾ ਤਿੰਨਾਂ ਮਾਰਗ ਪਾਏ ਗੋਇਆ ਜੇਕਰ ਅੱਖ ਤੇਰੀ ਰੱਬ ਦੇਖਣਾ ਚਾਹੇ ਉਹ ਛੇਤੀ ਜਾ ਤੂੰ ਸੰਤਾਂ ਦੇ ਵੱਲ ਉਹ ਰੱਬ ਵੇਖਾਲਣ ਆਏ ਕਿਉਂਕਿ ਮਹਾਂਪੁਰਖਾਂ ਦੇ ਚਰਨਾਂ ਵਿੱਚ ਜਾ ਕੇ ਕੇਵਲ ਇੱਕ ਨਾਮ ਦੀ ਗੱਲ ਹੁੰਦੀ ਹੈ ਭਗਤਨ ਕੇ ਘਰ ਇੱਕੋ ਨਾਮ ਇੱਕ ਨਾਮ ਹੈ ਭਗਤਾਂ ਦੇ ਘਰ ਵਿੱਚ ਧੰਨ ਬਾਬਾ ਆਨੰਦ ਸਿੰਘ ਜੀ ਮਹਾਰਾਜ ਦੇ ਪਾਸ ਜੋ ਵੀ ਕੋਈ ਆਉਂਦਾ ਸੀ ਉਹਨਾਂ ਦਾ ਹੁਕਮ ਸੀ ਬਾਈ ਇੱਥੇ ਆ ਕੇ ਜਿਹੜਾ ਮਨੁੱਖ ਧਨ ਦੌਲਤ ਧੀ ਪੁੱਤਰ ਕੋਈ ਮਹਿਲ ਮਾੜੀਆਂ ਮੰਗਦਾ ਹੈ ਸਾਡੀ ਕੋਈ ਪ੍ਰਸੰਨਤਾ ਨਹੀਂ ਉਹਦੇ 'ਤੇ ਇੱਥੇ ਆਏ ਹੋ ਨਾਮ ਜਪੋ ਸੇਵਾ ਕਰੋ ਅਤੇ ਨਾਮ ਦੇ ਵਿੱਚ ਸਾਰੇ ਹੀ ਪਦਾਰਥ ਹਨ ਨਾਮ ਜਪੋਗੇ ਗੁਰੂ ਨਾਨਕ ਆਪੇ ਹੀ ਸਾਰੀਆਂ ਤੁਹਾਡੀਆਂ ਆਸਾਂ ਪੂਰੀਆਂ ਕਰ ਦੇਵੇਗਾ ਇਸੇ ਲਈ ਮਹਾਂਪੁਰਖ ਕਦੀ ਗੁਰਦੁਆਰਾ ਸਾਹਿਬ ਕਿਸੇ ਨੂੰ ਆਰਾਮ ਨਹੀਂ ਸੀ ਕਰਨ ਦਿੰਦੇ ਕਲੇਰੀ ਪਿੰਡ ਜਾ ਕੇ ਆਰਾਮ ਕਰਦੇ ਸੀ ਜਿਨ੍ਹਾਂ ਨੇ ਵੀ ਆਉਣਾ ਔਰ ਕੋਈ ਆਰਾਮ ਦੀ ਥਾਂ ਨਹੀਂ ਆਖਿਆ ਇੱਥੇ ਕੇਵਲ ਨਾਮ ਜਪਣ ਲਈ ਆਉਣਾ ਤਾਂ ਆਓ ਇੱਥੇ ਕੋਈ ਸੌਣ ਦਾ ਪ੍ਰਬੰਧ ਨਹੀਂ ਹੈ ਨਾ ਬਿਸਤਰਿਆਂ ਦਾ ਨਾ ਪ੍ਰਸ਼ਾਦਿਆਂ ਦਾ ਇੱਥੇ ਤਾਂ ਨਿਰੰਕਾਰ ਜੋ ਭੇਜ ਦੇਵੇਗਾ ਉਹ ਵੰਡ ਕੇ ਛਕ ਲਵਾਂਗੇ ਕਬੂ ਖੀਰ ਖੰਡ ਨਾ ਪਾਵੇ ਕਦੇ ਤਾਂ ਪਦਾਰਥਾਂ ਦੀਆਂ ਨਦੀਆਂ ਵਗਾ ਦੇਣੀਆਂ ਅਤੇ ਕਦੇ ਕਦੇ ਕਹਿ ਦੇਣਾ ਬਈ ਅੱਜ ਸੰਤੋਖ ਸਿੰਘ ਦੇ ਘਰ ਨਿਉਂਦਾ ਹੈ ਪੂਜ ਪਿਤਾ ਜੀ ਨੇ ਬਚਨ ਸੁਣਾਇਆ ਕਿ ਇੱਕ ਦਿਨ ਬਾਬਾ ਜੀ ਕਹਿਣ ਲੱਗੇ ਅੱਜ ਸੰਤੋਖ ਸਿੰਘ ਦੇ ਘਰ ਤੁਹਾਡਾ ਪ੍ਰਸ਼ਾਦ ਹੈ ਅਤੇ ਸਾਰੇ ਅਸੀਂ ਉਡੀਕਦੇ ਰਹੇ ਬਈ ਕੋਈ ਚੰਗਾ ਚੋਖਾ ਬਣਾ ਕੇ ਲਿਆ ਰਿਹਾ ਹੋਣਾ ਤਦੇ ਤਾਂ ਬਾਬਾ ਜੀ ਨੇ ਕਿਹਾ ਅਤੇ ਸ਼ਾਮ ਨੂੰ 4 ਵੱਜ ਗਏ ਉਡੀਕ ਕਰਦਿਆਂ ਅਤੇ ਬਾਬਾ ਆਨੰਦ ਸਿੰਘ ਜੀ ਮਹਾਰਾਜ ਜਦੋਂ ਬਾਹਰ ਨਿਕਲੇ ਕਿਸੇ ਨੇ ਕਿਹਾ ਮਹਾਰਾਜ ਉਹ ਸੰਤੋਖ ਸਿੰਘ ਨੇ ਪ੍ਰਸ਼ਾਦਾ ਲਿਆਉਣਾ ਸੀ ਅਜੇ ਤੱਕ ਆਇਆ ਨਹੀਂ ਤਾਂ ਬਾਬਾ ਜੀ ਮੁਸਕਰਾ ਕੇ ਕਹਿਣ ਲੱਗੇ ਭਲੇ ਲੋਕੋ ਅਸੀਂ ਤਾਂ ਕਿਹਾ ਸੀ ਅੱਜ ਸਬਰ ਸੰਤੋਖ ਦੇ ਘਰ ਵਿੱਚ ਤੁਹਾਡਾ ਪ੍ਰਸਾਦ ਹੈ ਉਚਾਰਨ ਕਰੋ ਸ੍ਰੀ ਉਹ ਇਸ ਤਰ੍ਹਾਂ ਇਮਤਿਹਾਨ ਲਿਆ ਕਰਦੇ ਸਨ ਕਿ ਨਾਮ ਜਪਣ ਵਾਲੇ ਨੂੰ ਕੋਈ ਇੱਛਾ ਹੀ ਨਾ ਰਵੇ ਕਿਸੇ ਵਸਤੂ ਦੀ ਨਾ ਆਰਾਮ ਨਾ ਭੁੱਖ ਤੇ ਨਾ ਨੀਂਦ। ਇਹ ਤਿੰਨ ਚੀਜ਼ਾਂ ਨੂੰ ਜਿਨ੍ਹਾਂ ਨੇ ਜਿੱਤ ਲਿਆ ਉਹ ਲੋਕ ਪਰਲੋਕ ਸਵਾਰ ਗਏ। ਇਸ ਲਈ ਨਾਨਕ ਸਰ ਫੇਰਾ ਮਾਰ ਜਿੰਦੇ, ਜਿਨ੍ਹਾਂ ਨੇ ਭਾਈ ਮਨ ਕਰਕੇ ਮਹਾਂਪੁਰਖਾਂ ਦੀ ਸੰਗਤ ਕੀਤੀ ਹੈ ਉਹਨਾਂ ਦੇ ਫਿਰ ਜੀਵਨ ਪਲਟ ਗਏ। ਬੜੇ ਬੜੇ ਹੰਕਾਰੀ ਨਿਮਰਤਾ ਦੀ ਮੂਰਤ ਹੋ ਗਏ, ਬੜੇ ਬੜੇ ਰਾਕਸ਼ਸ ਬੁੱਧੀ ਵਾਲੇ ਸੰਤ ਬਣ ਗਏ, ਹਰ ਵੇਲੇ ਸਿਮਰਨ ਵਿੱਚ ਜੁੜ ਗਏ। ਇਹ ਮਹਾਂਪੁਰਖਾਂ ਦੀ ਕਿਰਪਾ ਸੀ। ਬਾਬਾ ਆਨੰਦ ਸਿੰਘ ਜੀ ਮਹਾਰਾਜ ਜਦੋਂ ਚੰਗ ਵਿਗਿਆਨੇ ਗਏ, ਉੱਥੋਂ ਦਾ ਮਜਿਸਟ੍ਰੇਟ ਜੋ ਭੋਲਾ ਰਾਮ ਸੀ, ਉਸਨੇ ਬਾਬਾ ਜੀ ਦਾ ਬੜਾ ਜਸ ਸੁਣਿਆ ਕਿ ਪੂਰਨ ਮਹਾਂਪੁਰਖ ਹਨ, ਬੜੇ ਬੜੇ ਵੱਡੇ ਮੁਸਲਮਾਨਾਂ ਦੇ ਵਿੱਚ ਵੀ ਜਿਹੜੇ ਫਕੀਰ ਸਨ ਉਹ ਵੀ ਦਰਸ਼ਨਾਂ ਨੂੰ ਆਇਆ ਕਰਦੇ ਸਨ, ਹਿੰਦੂ ਮਤ ਦੇ ਫਕੀਰ ਵੀ ਸਾਧੂ ਆਇਆ ਕਰਦੇ ਸਨ, ਸਾਰੀਆਂ ਹੀ ਕੌਮਾਂ ਦੇ ਆਇਆ ਕਰਦੇ ਸਨ, ਬਾਬਾ ਜੀ ਕੋਲੋਂ ਸੁਮਤ ਲਿਆ ਕਰਦੇ ਸੀ। ਕੋਈ ਅਭਿਆਸ ਵਿੱਚ ਰੁਕਾਵਟ ਹੋਣੀ ਤਾਂ ਬਾਬਾ ਜੀ ਅੱਗੇ ਆ ਕੇ ਬੇਨਤੀ ਕਰਨੀ ਅਤੇ ਬਾਬਾ ਜੀ ਨੇ ਦੱਸ ਦੇਣਾ, ਭਾਈ ਤੇਰੇ ਵਿੱਚ ਆਹ ਨੁਕਸ ਹੈ ਜਿਸ ਕਰਕੇ ਤੇਰੀ ਭਗਤੀ ਪ੍ਰਵਾਨ ਨਹੀਂ ਹੋ ਰਹੀ, ਤੈਨੂੰ ਪ੍ਰਾਪਤੀ ਨਹੀਂ ਹੋ ਰਹੀ। ਉਚਾਰਨ ਕਰੋ ਸ੍ਰੀ ਮਜਿਸਟ੍ਰੇਟ ਭੋਲਾ ਰਾਮ ਅਣਖਿਲੇ ਮੋਤੀਆਂ ਦੀ ਮਾਲਾ ਬਣਾ ਕੇ ਲਿਆਇਆ ਬਾਬਾ ਜੀ ਵਾਸਤੇ, ਬੜਾ ਸੁੰਦਰ ਹਾਰ ਲਿਆਇਆ। ਆ ਕੇ ਦਰਸ਼ਨ ਕੀਤੇ, ਨਮਸਕਾਰ ਕੀਤੀ ਅਤੇ ਜਿਉਂ ਹਾਰ ਪਾਉਣ ਲੱਗਾ ਬਾਬਾ ਜੀ ਨੂੰ, ਬਾਬਾ ਜੀ ਨੇ ਹੱਥ ਪਕੜਦੇ ਕਹਿਣ ਲੱਗੇ, ਭਲਿਆ ਲੋਕਾ, ਪਹਿਲਾਂ ਇਸ ਹਾਰ ਦੀ ਆਵਾਜ਼ ਤਾਂ ਸੁਣ ਲੈ। ਇਹ ਕੀ ਕਹਿ ਰਿਹਾ? ਇਹ ਕਹਿ ਰਿਹਾ ਮੈਂ ਹਾਰ ਕੇ ਆਇਆ, ਆ ਵੇਖ ਅਣਖਿਲਿਆ ਹੀ ਮੈਨੂੰ ਮਾਲਕ ਨੇ ਤੋੜ ਲਿਆ ਅਤੇ ਫਿਰ ਮੈਂ ਸੂਈ ਦੇ ਵਿੱਚ ਪਰੋਇਆ ਗਿਆ। ਮੈਂ ਦੁਨੀਆ ਵੱਲੋਂ ਹਾਰ ਚੁੱਕਿਆ ਅਤੇ ਤਾਂ ਮੈਂ ਹਾਰ ਬਣਿਆ ਹਾਂ, ਅਤੇ ਜੇ ਤੂੰ ਹੀ ਦੁਨੀਆ ਵੱਲੋਂ ਹਾਰ ਗਿਆ, ਮਾਇਆ ਨੂੰ ਜਿੱਤ ਲਿਆ, ਸੰਸਾਰ ਨੂੰ ਜਿੱਤ ਲਿਆ, ਕਾਮ ਕ੍ਰੋਧ ਲੋਭ ਮੋਹ ਹੰਕਾਰ ਨੂੰ ਜਿੱਤ ਲਿਆ, ਅਤੇ ਤਾਂ ਮੈਨੂੰ ਪਾਵੀਂ ਨਹੀਂ ਅਤੇ ਮੈਨੂੰ ਨਾ ਪਾਈ। ਉਚਾਰਨ ਕਰੋ ਸ੍ਰੀ। ਬਾਬਾ ਜੀ ਕਹਿਣ ਲੱਗੇ, ਮੈਂ ਅਜੇ ਹਾਰਿਆ ਨਹੀਂ, ਮੈਂ ਤਾਂ ਅਜੇ ਸਿੱਖ ਵੀ ਨਹੀਂ ਬਣਿਆ, ਸਿੱਖ ਬਣਨ ਦਾ ਯਤਨ ਕਰ ਰਿਹਾ। ਜਦੋਂ ਬਾਬਾ ਜੀ ਨੇ ਐਸੇ ਬਚਨ ਕੀਤੇ ਤਾਂ ਮਜਿਸਟ੍ਰੇਟ ਭੋਲਾ ਰਾਮ ਨੈਣਾ ਤੋਂ ਜਲ ਜਾ ਰਿਹਾ, ਭਈ ਐਸੇ ਮਹਾਂਪੁਰਖ, ਕਿਉਂਕਿ ਮਹਾਂਪੁਰਖ ਦੀ ਆਪਣੀ ਆਪਣੀ ਉਡਾਰੀ ਹੁੰਦੀ ਹੈ, ਕੋਈ ਕਿੱਥੋਂ ਬਚਨ ਕਰ ਰਿਹਾ ਇਹ ਉਹਨਾਂ ਦੀ ਅਵਸਥਾ ਦੇ ਨਾਲ ਹੁੰਦਾ। ਭਾਈ ਭੋਲਾ ਰਾਮ ਵੀ ਸਿਮਰਨ ਵਿੱਚ ਜੁੜ ਗਿਆ ਬਚਨ ਸੁਣ ਕੇ, ਬਈ ਐਡੇ ਮਹਾਂਪੁਰਖ ਸੰਸਾਰ ਜਿਨ੍ਹਾਂ ਨੂੰ ਨਮਸਕਾਰਾਂ ਕਰਦਾ, ਸਵਾਸ ਸਵਾਸ ਬੰਦਗੀ ਕਰਨ ਵਾਲੇ ਕਹਿ ਰਹੇ ਹਨ ਅਜੇ ਅਸੀਂ ਹਾਰੇ ਨਹੀਂ, ਅਤੇ ਮੈਂ ਤਾਂ ਮਾਲਕ ਦੀਆਂ ਐਡੀਆਂ ਬਖਸ਼ਿਸ਼ਾਂ ਪਾ ਕੇ ਵੀ ਉਹਦਾ ਨਾਮ ਨਹੀਂ ਜਪਦਾ, ਤਾਂ ਜੁੜ ਗਏ ਸਾਰੇ। ਇਸ ਲਈ ਮਹਾਂਪੁਰਖ ਕੋਲ ਜਾ ਕੇ ਬਈ ਜੀਵਨ ਵਿੱਚ ਪਰਿਵਰਤਨ ਆ ਜਾਂਦਾ, ਇਸ ਵਾਸਤੇ ਲਿਖਿਆ। ਨਾਨਕ ਸਰ ਫੇਰਾ ਮਾਰ ਜਿੰਦੇ, ਨਾਨਕ ਸਰ ਫੇਰਾ ਮਾਰ ਜਿੰਦੇ,
ਨਾਨਕ ਸਰ ਫੇਰਾ ਮਾਰ ਜਿੰਦੇ, ਨਾਨਕ ਸਰ ਫੇਰਾ ਮਾਰ ਜਿੰਦੇ,
ਉੱਥੇ ਦਿਲ ਦੀ ਖਿੜੇ ਬਹਾਰ ਜਿੰਦੇ, ਨਾਨਕ ਸਰ ਫੇਰਾ ਮਾਰ ਜਿੰਦੇ, ਨਾਨਕ ਸਰ ਫੇਰਾ ਮਾਰ ਜਿੰਦੇ,
ਨਾਨਕ ਸਰ ਫੇਰਾ ਮਾਰ ਜਿੰਦੇ, ਨਾਨਕ ਸਰ ਫੇਰਾ ਮਾਰ ਜਿੰਦੇ,
ਉੱਥੇ ਦਿਲ ਦੀ ਖਿੜੇ ਬਹਾਰ ਜਿੰਦੇ, ਨਾਨਕ ਸਰ ਫੇਰਾ ਮਾਰ ਜਿੰਦੇ, ਨਾਨਕ ਸਰ ਫੇਰਾ ਮਾਰ ਜਿੰਦੇ,
ਨਾਨਕ ਸਰ ਫੇਰਾ ਮਾਰ ਜਿੰਦੇ।
ਕਰਦੇ ਨੇ ਬੇੜੇ ਪਾਰ ਲੱਖਾਂ ਦੇ, ਕਰਦੇ ਨੇ
ਪਾਰ ਲੱਖਾਂ ਦੇ, ਕਰਦੇ ਨੇ ਬੇੜੇ ਪਾਰ ਲੱਖਾਂ ਦੇ, ਕਰਦੇ ਨੇ
ਲੱਖਾਂ ਦੇ ਦੁੱਖ ਪਏ ਹਰਦੇ ਨੇ, ਪਏ ਚੋਲੀਆਂ ਸਭ ਦੀਆਂ ਭਰਦੇ ਨੇ,
ਪਏ ਚੋਲੀਆਂ ਸਭ ਦੀਆਂ ਭਰਦੇ ਨੇ, ਪਏ ਚੋਲੀਆਂ ਸਭ ਦੀਆਂ ਭਰਦੇ ਨੇ,
ਤਪਦਾ ਹਿਰਦਾ ਠਾਰ ਜਿਉਂਦੇ ਨਾਨਕ ਸਰ ਫੇਰਾ ਮਾਰ ਜਿਉਂਦੇ ਨਾਨਕ ਸਰ ਫੇਰਾ ਮਾਰ ਜਿਉਂਦੇ ਉੱਥੇ ਦਿਲ ਦੀ ਖਿੜੇ ਬਹਾਰ ਜਿਉਂਦੇ ਨਾਨਕ ਸਰ ਫੇਰਾ ਮਾਰ ਜਿਉਂਦੇ ਨਾਨਕ ਸਰ ਫੇਰਾ ਮਾਰ ਜਿਉਂਦੇ ਦਸ਼ਮੇਸ਼ ਦਾ ਹੁਕਮ ਸੁਣਾਉਂਦੇ ਨੇ ਹੈ ਸੱਚ ਦੇ ਰਸਤੇ ਪਾਉਂਦੇ ਨੇ ਪਾਨ ਕਰਾਉਂਦੇ ਨੇ ਸਤਿਗੁਰੂ ਦੀ ਗੋਦ ਬਿਠਾਉਂਦੇ ਨੇ ਇਹੋ ਹੁੰਦਾ ਉੱਥੇ ਵਪਾਰ ਜਿੰਦੇ ਨਾਨਕ ਸਰ ਫੇਰਾ ਮਾਰ ਜਿੰਦੇ ਨਾਨਕ ਸਰ ਫੇਰਾ ਮਾਰ ਜਿੰਦੇ ਸਰ ਫੇਰਾ ਮਾਰ ਦਿੰਦੇ ਜੋ ਸ਼ਰਧਾ ਨਾਲ ਇੱਥੇ ਝੁਕਦਾ ਹੈ ਸਿਮਰਨ ਦੀਆਂ ਦਾਤਾਂ ਲੁੱਟਦਾ ਹੈ ਜੋ ਸ਼ਰਧਾ ਨਾਲ ਉੱਥੇ ਝੁਕਦਾ ਹੈ ਸਿਮਰਨ ਦੀਆਂ ਦਾਤਾਂ ਲੁੱਟਦਾ ਹੈ ਜਮਾ ਦੀ ਫਾਈ ਤੋਂ ਛੁੱਟਦਾ ਹੈ ਗੇੜ ਜਨਮ ਮਰਨ ਦਾ ਮੁੱਕਦਾ ਹੈ ਤੂੰ ਆਪਣਾ ਜਨਮ ਸਵਾਰ ਜਿੰਦੇ ਨਾਨਕ ਸਰ ਫੇਰਾ ਮਾਰ ਜਿੰਦੇ ਨਾਨਕ ਸਰ ਫੇਰਾ ਮਾਰ ਜਿੰਦੇ ਫੇਰਾ ਮਾਰ ਦਿੰਦੇ ਨਾਨਕ ਸਰ ਫੇਰਾ ਮਾਰ ਦਿੰਦੇ ਭਾਗ ਜਦ ਬੰਦੇ ਦੇ ਹੈ ਕਾਮਲ ਮੁਰਸ਼ਦ ਮਿਲਦਾ ਹੈ ਮਨ ਸੱਚੇ ਸਾਈ ਨਾਲ ਜੁੜ ਜਾਂਦਾ ਸ਼ੁਭ ਕਰਮਾਂ ਦਾ ਫੁੱਲ ਖਿਲਦਾ ਹੈ ਕਰ ਲੈ ਪਿਆਰ ਜਿੰਦੇ ਨਾਨਕ ਸਰ ਫੇਰਾ ਮਾਰ ਦਿੰਦੇ ਨਾਨਕ ਸਰ ਫੇਰਾ ਮਾਰ ਦਿੰਦੇ ਉੱਥੇ ਦਿਲ ਦੀ ਖਿੜੇ ਬਹਾਰ ਜਿੰਦੇ ਨਾਨਕ ਸਰ ਫੇਰਾ ਮਾਰ ਦਿੰਦੇ ਨਾਨਕ ਸਰ ਫੇਰਾ ਮਾਰ ਦਿੰਦੇ ਬਾਬਾ ਜੀ ਧੰਨ ਬਾਬਾ ਆਨੰਦ ਸਿੰਘ ਜੀ ਮਹਾਰਾਜ ਜਦੋਂ ਦਿੱਲੀ ਆਏ ਬੇਅੰਤ ਸੰਗਤਾਂ ਆਉਂਦੀਆਂ ਸਨ ਦਰਸ਼ਨ ਕਰਨ ਲਈ ਪਰ ਆਪ ਨੀਵੇਂ ਥਾਂ 'ਤੇ ਬੈਠਦੇ ਸਨ ਔਰ ਬਾਕੀ ਦਾ ਸਮਾਂ ਭੋਰੇ ਵਿੱਚ ਬੈਠ ਕੇ ਨਿਰੰਕਾਰ ਦੇ ਸਿਮਰਨ ਵਿੱਚ ਬਤੀਤ ਕਰਨਾ। ਕੁਝ ਵੱਡੇ ਘਰਾਣੇ ਦੀਆਂ ਬੀਬੀਆਂ ਇਕੱਠੀਆਂ ਹੋ ਕੇ ਆਈਆਂ ਬਾਬਾ ਜੀ ਦੇ ਦਰਸ਼ਨ ਕਰਨ ਲਈ। ਸੇਵਾਦਾਰ ਨੇ ਕਿਹਾ ਬਈ ਸਮੇਂ ਸਿਰ ਦਰਸ਼ਨ ਹੋਣਗੇ, ਬਾਬਾ ਜੀ 5 ਵਜੇ ਸ਼ਾਮ ਨੂੰ ਬਾਹਰ ਨਿਕਲਣਗੇ, ਦਰਸ਼ਨ ਕਰ ਲੈਣਾ। ਤੇ ਕਹਿਣ ਲੱਗੀਆਂ ਸਾਡੇ ਵਿੱਚੋਂ ਹੀ ਤਾਂ ਹੋਏ ਹਨ ਤੇ ਹੁਣ ਭੋਰਿਆਂ ਵਿੱਚ ਲੁੱਕੇ ਬੈਠੇ ਹਨ। ਬਾਬਾ ਜੀ ਉਸੇ ਵੇਲੇ ਬਾਹਰ ਆ ਗਏ। ਅੰਤਰਜਾਮੀ ਬਾਬਾ ਜੀ ਨਮਸਕਾਰ ਕਰਕੇ ਕਹਿਣ ਲੱਗੇ, ਮਾਤਾ ਇਸੇ ਲਈ ਤਾਂ ਮੈਂ ਭੋਰਿਆਂ ਵਿੱਚ ਬੈਠਾ ਹੋਇਆ, ਬਈ ਵਾਹਿਗੁਰੂ ਕਿਰਪਾ ਕਰੇ ਹੁਣ ਫਿਰ ਨਾ ਮਾਤਾ ਦੇ ਉਧਰ ਵਿੱਚ 9 ਮਹੀਨੇ ਲਟਕਣਾ ਪਵੇ, ਫਿਰ ਉਸ ਕੁੰਭੀ ਨਰਕ ਵਿੱਚ ਨਾ ਜਾਣਾ ਪਵੇ। ਇਸੇ ਲਈ ਮੈਂ ਨਿਰੰਕਾਰ ਅੱਗੇ ਅਰਦਾਸ ਕਰ ਰਿਹਾ। ਇਹ ਬਚਨ ਜਦੋਂ ਕੀਤਾ, ਜੋ ਸੰਗਤ ਵੀ ਖੜੀ ਸੀ, ਬੀਬੀਆਂ ਵੀ ਖੜੀਆਂ ਸੀ, ਟਹਿ ਪਈਆਂ ਚਰਨਾਂ 'ਤੇ, ਮਹਾਰਾਜ ਸਾਨੂੰ ਮਾਫ਼ ਕਰ ਦਿਓ, ਸਾਨੂੰ ਨਹੀਂ ਸੀ ਪਤਾ ਕਿ ਤੁਸੀਂ ਅੰਤਰਜਾਮੀ ਸਭ ਵਿਧ ਜਾਣੇ, ਕਣ ਕਣ ਦੇ ਵਿੱਚ ਆਪ ਵਸ ਰਹੇ ਹੋ, ਸਾਡੀਆਂ ਭੁੱਲਾਂ ਮਾਫ਼ ਕਰ ਦਿਓ। ਤੋ ਜਿਸ ਕੋਈ ਭਾਵਨਾ ਦੇ ਨਾਲ ਆਉਂਦਾ ਸੀ, ਬਾਬਾ ਜੀ ਨੇ ਲੱਖਾਂ ਸੰਗਤਾਂ ਵਿੱਚ ਉਹਦੇ ਗੱਲ ਦਾ ਜਵਾਬ ਦੇ ਦੇਣਾ ਬਚਨ ਕਰਦਿਆਂ ਹੀ। ਐਸੇ ਅੰਤਰਜਾਮੀ ਮਹਾਂਪੁਰਖ ਸਨ। ਔਰ ਸਾਸ ਗ੍ਰਾਸ ਭਗਤੀ ਕਰਨੀ ਔਰ ਕਰਾਉਣੀ, ਇਸ ਲਈ ਉੱਥੇ ਦਿਲ ਦੀ ਖਿੜੇ ਬਹਾਰ ਜਿੰਦੇ ਭਾਈ ਸਾਹਿਬ ਹੀਰਾ ਸਿੰਘ ਭਾਗ ਸਿੰਘ ਜੀ ਫਰੂਕੇ ਵਾਲੇ, ਜਿਨ੍ਹਾਂ ਤੇ ਮਹਾਂਪੁਰਖ ਭਾਈ ਰਾਮ ਕ੍ਰਿਸ਼ਨ ਜੀ ਦੀ ਕਿਰਪਾ ਸੀ, ਸੰਤ ਸੇਵੀ ਸਨ ਆਪ। ਬਾਬਾ ਜੀ ਦਾ ਜਸ ਸੁਣ ਕੇ, ਉਪਮਾ ਸੁਣ ਕੇ ਫਰੂਕੇ ਤੋਂ ਚੰਨ ਮਿਗਿਆਣੇ ਆਏ ਤੇ ਬਾਬਾ ਜੀ ਕੀਰਤਨੀਆਂ ਦੀ ਬੜੀ ਕਦਰ ਕਰਦੇ ਸਨ, ਬੜਾ ਸਤਿਕਾਰ ਕਰਦੇ ਸਨ। ਬਾਬਾ ਜੀ ਨੇ ਬੜਾ ਅਦਬ ਸਤਿਕਾਰ ਦਿੱਤਾ, ਜੀਵਾਂ ਆਖਿਆ ਤੇ ਭਾਈ ਸਾਹਿਬ ਹੀਰਾ ਸਿੰਘ ਜੀ ਨੇ ਕੀਰਤਨ ਆਰੰਭ ਕੀਤਾ। ਸੰਤਾਂ ਕੀ ਹੋਏ ਦਾਸਰੀ, ਇਹ ਅਚਾਰਾ ਸਿਖਰੀ, ਸਗਲ ਗੁਣਾ ਗੁਣ ਉਤਮੋ ਭਰਤਾ ਦੂਰ ਨਾ ਪਿਖਰੀ। ਇਹ ਸ਼ਬਦ ਪੜਿਆ ਕਿ ਇਹ ਫਰਸ਼ਾਂ ਤੇ ਰਹਿਣ ਵਾਲੇ ਮਾਟੀ ਦੇ ਪੁਤਲੇ, ਜੇ ਤੂੰ ਚਾਹੁੰਦਾ ਕਿ ਮੇਰਾ ਸੰਸਾਰ ਤੇ ਆਇਆ ਸਫਲ ਹੋ ਜਾਵੇ ਤਾਂ ਫਿਰ ਪੂਰਨ ਮਹਾਂਪੁਰਖਾਂ ਦੇ ਚਰਨਾਂ ਦਾ ਦਾਸ ਬਣ ਜਾ। ਸਭ ਤੋਂ ਵੱਡੀ ਬਖਸ਼ਿਸ਼ ਤੈਨੂੰ ਇਹ ਮਿਲੇਗੀ ਕਿ ਉਹ ਅਕਾਲ ਪੁਰਖ ਵਾਹਿਗੁਰੂ ਤੈਨੂੰ ਦੂਰ ਨਹੀਂ ਪਾਸੇਗਾ। ਜੇ ਦੂਰ ਸਮਝਦੇ ਹਾਂ ਤਾਂ ਝੂਠ ਬੋਲਦੇ ਹਾਂ, ਕਿਸੇ ਦਾ ਬੁਰਾ ਲੋਚਦੇ ਹਾਂ, ਨਹੀਂ ਜਪਦੇ। ਤੋ ਜਦੋਂ ਮਹਾਂਪੁਰਖ ਦੀ ਸੰਗਤ ਮਿਲ ਜਾਵੇ ਤੇ ਫਿਰ ਮਹਾਂਪੁਰਖ ਕੋਲੋਂ ਕੁਝ ਮੰਗਣਾ ਹੈ, ਮੇਰੋ ਸੁੰਦਰ ਕਹੋ ਮਿਲੇ ਕਿਤ ਗੱਲੀ। ਮਹਾਂਪੁਰਖਾਂ ਨੂੰ ਪੁੱਛੋ ਕਿ ਮੇਰਾ ਸੁੰਦਰ, ਮੇਰਾ ਪਰਿਪੂਰਨ ਪਰਮਾਤਮਾ ਨਾਲ ਮੇਲ ਕਿਵੇਂ ਹੋ ਸਕਦਾ ਹੈ। ਇਹ ਮਹਾਂਪੁਰਖੋ ਮੈਨੂੰ ਦੱਸੋ, ਤੁਸੀਂ ਕਿਵੇਂ ਪਰਮਾਤਮਾ ਨੂੰ ਪਾਇਆ ਤੇ ਮੈਂ ਕਿਵੇਂ ਪਾ ਸਕਦਾ ਹਾਂ। ਜਦੋਂ ਇਹ ਬਚਨ ਕੀਤੇ ਤਾਂ ਧੰਨ ਬਾਬਾ ਆਨੰਦ ਸਿੰਘ ਜੀ ਮਹਾਰਾਜ ਕਹਿਣ ਲੱਗੇ, ਰਾਗਾ ਸਿਆਂ, ਸਿੱਖ ਨੇ ਗੁਰੂ ਕੋਲੋਂ ਮੰਗਣਾ ਹੈ ਕਿ ਦੇਣਾ ਹੈ। ਭਾਈ ਸਾਹਿਬ ਕਹਿ ਚੁੱਕੇ ਸੀ ਬਈ ਮੰਗਣਾ, ਤੇ ਕਹਿਣ ਲੱਗੇ ਜੀ ਨਹੀਂ, ਸਿੱਖ ਨੇ ਦੇਣਾ ਹੈ, ਮੰਗਣਾ ਨਹੀਂ। ਤਾਂ ਬਾਬਾ ਜੀ ਕਹਿਣ ਲੱਗੇ, ਤੇਰਾ ਕੀਆ ਤੁਝੇ ਕਿਆ ਅਰਪੂ। ਇਹ ਦੁਨੀਆਂ ਦੇ ਪਦਾਰਥ, ਦੁਨੀਆਂ ਦੀਆਂ ਦਾਤਾਂ ਤਾਂ ਵਾਹਿਗੁਰੂ ਨੇ ਬਖਸ਼ੀਆਂ ਤੇ ਅਸੀਂ ਉਹਨੂੰ ਦੇ ਵੀ ਕੀ ਸਕਦੇ ਹਾਂ। ਤਾਂ ਭਾਈ ਸਾਹਿਬ ਹੀਰਾ ਸਿੰਘ ਜੀ ਕਹਿਣ ਲੱਗੇ, ਮਹਾਰਾਜ ਨਹੀਂ ਦੇਣਾ ਨਹੀਂ ਲੈਣਾ ਹੈ। ਤੇ ਬਾਬਾ ਜੀ ਕਹਿਣ ਲੱਗੇ, ਬਈ ਨਦੀ ਸਮੁੰਦਰ ਵੱਲ ਭੱਜੀ ਜਾ ਰਹੀ ਹੈ, ਰਾਤ ਦਿਨ ਭੱਜੀ ਜਾ ਰਹੀ ਹੈ, ਕਿਤੇ ਆਰਾਮ ਨਹੀਂ ਕਰਦੀ। ਆ ਲੈਣ ਚੱਲੀ ਹੈ ਕੁਝ ਕਿ ਦੇਣ ਚੱਲੀ ਹੈ? ਮਹਾਰਾਜ ਨਦੀ ਤਾਂ ਦੇਣ ਗਈ ਹੈ ਆਪਣਾ। ਬਾਬਾ ਜੀ ਕਹਿਣ ਲੱਗੇ, ਪਤੰਗਾ ਦੀਵੇ ਦੇ ਪਾਸ ਗਿਆ, ਕੁਝ ਲੈਣ ਗਿਆ ਕਿ ਦੇਣ ਗਿਆ? ਭਾਈ ਸਾਹਿਬ ਹੀਰਾ ਸਿੰਘ ਜੀ ਕਹਿਣ ਲੱਗੇ, ਗਰੀਬ ਨਿਵਾਜ ਆਪ ਹੀ ਕਿਰਪਾ ਕਰੋ। ਤਾਂ ਬਾਬਾ ਜੀ ਕਹਿਣ ਲੱਗੇ, ਜੇ ਕੋਈ ਨਮਕ ਦੀ ਡਲੀ ਨੂੰ ਰੱਸੀ ਨਾਲ ਬੰਨ ਕੇ ਸਮੁੰਦਰ ਵਿੱਚ ਲਟਕਾਵੇ ਤੇ ਕਵੇ ਬਈ ਸਮੁੰਦਰ ਦੀ ਡੂੰਘਾਈ ਦੱਸੇਗੀ, ਉਹ ਨਹੀਂ ਦੱਸ ਸਕਦੀ। ਸਮੁੰਦਰ ਵਿੱਚ ਖੁਰ ਜਾਏਗੀ, ਸਮੁੰਦਰ ਦਾ ਰੂਪ ਹੋ ਜਾਏਗੀ। ਤੇ ਬਾਬਾ ਜੀ ਨੇ ਫਿਰ ਆਖਿਆ, ਰਾਗਾ ਸਿਆਂ ਮੰਗਣ ਦੇ ਵਿੱਚ ਦਿਸੇ ਜੁਦਾਈ, ਦੇਣ ਵਿੱਚ ਹੋਂ ਕਸੇ, ਜੇ ਦਿੰਦਾ ਹੈ ਤਾਂ ਹੋਮੈ ਆਉਂਦੀ ਹੈ, ਜੇ ਮੰਗਦਾ ਹੈ ਤਾਂ ਜੁਦਾ ਹੁੰਦਾ। ਪਿਤਾ ਕੋਲੋਂ ਪੁੱਤਰ ਮੰਗ ਰਿਹਾ 10-20 ਲੱਖ ਰੁਪਈਆ, ਸਮਝ ਜਾਏਗਾ ਬਈ ਇਹ ਹੁਣ ਵੱਖਰਾ ਹੋਣਾ ਚਾਹੁੰਦਾ, ਤੇ ਜੇ ਕੁਝ ਦੇ ਰਿਹਾ ਤਾਂ ਦਾਤਾ ਬਣਦਾ। ਤੇ ਬਾਬਾ ਜੀ ਨੇ ਭਾਈ ਸਾਹਿਬ ਨੰਦ ਲਾਲ ਜੀ ਦੀ ਇਹ ਤੁਕ ਪੜ੍ਹੀ, ਕਹਿਣ ਲੱਗੇ, ਮੰਗਣ ਦੇ ਵਿੱਚ ਦਿਸੇ ਜੁਦਾਈ, ਦੇਣ ਵਿੱਚ ਹੋਂ ਕਸੇ, ਲੈਣ ਦੇਣ ਜਬ ਦੋਨੋਂ ਛੱਡੇ ਤਾਂ ਪਿੱਛੇ ਮਾਹੀ ਵਸੇ। ਜੇ ਆਪਾ ਪਰਮੇਸ਼ਰ ਪ੍ਰੈਣੀ ਹੋ ਗਿਆ ਫਿਰ ਕੀ ਲੈਣਾ ਤੇ ਕੀ ਦੇਣਾ। ਜਿਸ ਗੁਰੂ ਕੇ ਲਾਲ ਨੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਅੱਗੇ ਸਿਰ ਰੱਖ ਦਿੱਤਾ, ਗੁਰੂ ਗ੍ਰੰਥ ਸਾਹਿਬ ਨਾਲ ਰਿਸ਼ਤਾ ਜੋੜ ਲਿਆ, ਤੇ ਫਿਰ ਉਸਨੂੰ ਕੁਝ ਮੰਗਣ ਦੀ ਲੋੜ ਨਹੀਂ। ਬਾਬਾ ਜੀ ਤਿਆਗ ਔਰ ਬੈਰਾਗ ਦੀ ਮੂਰਤ ਸਨ। ਆਪ 12:15 ਵਜੇ ਇਸ਼ਨਾਨ ਕਰਕੇ ਗੁਰੂ ਦੇ ਚਰਨਾਂ ਵਿੱਚ ਜੁੜ ਜਾਣਾ, ਇੱਕੋ ਸਤਿਗੁਰ ਜਾਗਤਾ ਹੋਰ ਜਗ ਸੁੱਤਾ ਮੋਹ ਪਿਆਰ, ਇੱਕ ਸਤਿਗੁਰੂ ਜਾਗ ਰਿਹਾ ਤੇ ਜਾਂ ਫਿਰ ਜਾਗੈ ਸੰਤ ਜਨਾ ਮੇਰੇ ਰਾਮ ਪਿਆਰੇ। ਸਾਰਾ ਜੀਵਨ ਆਪਨੇ ਆਰਾਮ ਨਹੀਂ ਕੀਤਾ, ਨੀਂਦ ਨੂੰ ਜਿੱਤਣ ਲਈ, ਕਿਉਂਕਿ ਪਰਮੇਸ਼ਰ ਦੇ ਪ੍ਰਾਪਤੀ ਲਈ ਸਭ ਤੋਂ ਵੱਡੀ ਜੋ ਹੈ ਉਹ ਨੀਂਦ ਹੈ ਰੁਕਾਵਟ। ਇਤਿਹਾਸ ਪੜ੍ਹ ਲੈਣਾ, ਪਾਰਵਤੀ ਨੇ ਵੀ ਜਦੋਂ ਅਮਰ ਕਥਾ ਹੋ ਰਹੀ ਸੀ ਨੀਂਦ ਆ ਗਈ, ਜਿਸ ਕਰਕੇ ਅਮਰ ਨਾ ਹੋ ਸਕੀ। ਅਨੇਕਾਂ ਮਿਸਾਲਾਂ ਹਨ, ਨੀਂਦ ਸਭ ਤੋਂ ਵੱਡੀ ਰੁਕਾਵਟ ਹੈ ਪ੍ਰਭੂ ਦੀ ਪ੍ਰਾਪਤੀ ਲਈ। ਤੇ ਆਪ ਕਈ ਵਾਰਾਂ ਬਾਬਾ ਜੀ ਕੇਸ ਕਿੱਲੀ ਨਾਲ ਬੰਨ ਦੇਣੇ, ਬਈ ਜੇ ਨੀਂਦ ਆਵੇ ਤਾਂ ਪੀੜਾ ਮਹਿਸੂਸ ਹੋਵੇ। ਇਸ ਤਰ੍ਹਾਂ ਆਪ ਪਿਆਰ ਔਰ ਬੈਰਾਗ ਦੀ ਮੂਰਤ ਸਨ। ਦੁਨੀਆਂ ਵੱਲ ਪਿੱਠ ਕਰਕੇ ਤੇ ਗੁਰੂ ਗ੍ਰੰਥ ਸਾਹਿਬ ਵੱਲ ਮੁੱਖ ਕਰਕੇ ਆਪ ਨੇ ਬੈਠਣਾ। ਮਹਾਰਾਜਾ ਪਟਿਆਲਾ ਜੋ ਸਾਰਾ ਹੀ ਪਰਿਵਾਰ ਬਾਬਾ ਜੀ ਦੇ ਚਰਨਾਂ ਦਾ ਭਵਰਾ ਸੀ, ਸ਼ਰਧਾਲੂ ਸੀ, ਇੱਕ ਕੀਮਤੀ ਚੋਗਾ ਭੇਜਿਆ, ਕੁੜਤਾ ਭੇਜਿਆ ਬਣਾ ਕੇ। ਜਦੋਂ ਆਪਨੇ ਪਹਿਨਿਆ ਤਾਂ ਭਗਤ ਭਗਵਾਨ ਦਾਸ ਜੀ ਜੋ ਮਿਗਿਆਣੇ ਤੋਂ ਰੋਜ਼ ਚੱਲ ਕੇ ਪੈਦਲ 5-6 ਮੀਲ ਆਇਆ ਕਰਦੇ ਸਨ ਬਾਬਾ ਜੀ ਦੇ ਚਰਨਾਂ ਵਿੱਚ, ਤੇ ਜਦੋਂ ਉਹਨਾਂ ਨੇ ਵੇਖਿਆ ਬਾਬਾ ਜੀ ਨੇ ਇਤਨਾ ਕੀਮਤੀ ਚੋਗਾ ਪਹਿਨਿਆ ਹੋਇਆ, ਤਾਂ ਮਨ ਵਿੱਚ ਸ਼ੰਕਾ ਹੋ ਗਈ, ਬਈ ਅਸੀਂ ਤਾਂ ਲੋਕਾਂ ਨੂੰ ਕਹਿੰਦੇ ਹਾਂ ਬੜੇ ਤਿਆਗੀ ਨੇ, ਤੇ ਐਸੀ ਕੱਪੜੇ ਤਾਂ ਸ਼ਹਿਨਸ਼ਾਹ ਵੀ ਨਹੀਂ ਪਾ ਸਕਦਾ। ਤਾਂ ਅੰਤਰਜਾਮੀ ਬਾਬਾ ਜੀ ਉਸੇ ਵੇਲੇ ਸੇਵਕ ਨੂੰ ਆਵਾਜ਼ ਦਿੱਤੀ, ਕਹਿਣ ਲੱਗੇ, ਕੈਂਚੀ ਤੇ ਡੱਬੀ ਲੈ ਕੇ ਆ। ਹਜੂਰੀਆ ਸਿੰਘ ਕੌਣ ਸਾਹਿਬ ਨੂੰ ਆਖੇ ਇੰਜ ਨਹੀਂ ਤੇ ਇੰਜ ਕਰ, ਬਾਬਾ ਜੀ ਦੀ ਸ਼ੇਰ ਵਾਲੀ ਦਿਖਾਲੀ ਸੀ, ਕੋਈ ਪੁੱਛ ਨਹੀਂ ਸੀ ਸਕਦਾ ਬਈ ਕਿਉਂ ਮੰਗਵਾ ਰਹੇ ਹੋ। ਜਿਹੜੇ ਭਾਈ ਉੱਤਮ ਸਿੰਘ ਜੋ ਮੁੱਖ ਸੇਵਾਦਾਰ ਸੀ, ਹਜੂਰੀਆ ਸੀ, ਕੈਂਚੀ ਲਿਆਇਆ, ਆਪਣੇ ਕੁੜਤਾ ਉਤਾਰ ਕੇ ਉਹਨੂੰ ਆਖਿਆ ਬਈ ਇਸ 'ਤੇ ਟੁਕੜੇ ਟੁਕੜੇ ਕਰ ਦੇ। ਆਪਣੇ ਵੇਖਦਿਆਂ ਵੇਖਦਿਆਂ ਇਸ ਕੀਮਤੀ ਪੋਸ਼ਾਕ ਦੇ ਟੁਕੜੇ ਕਰਾ ਦਿੱਤੇ ਤੇ ਕਹਿਣ ਲੱਗੇ ਇਸ ਨੂੰ ਅੱਗ ਲਾ ਦੇ। ਅੱਗ ਲਾ ਦਿੱਤੀ ਤੇ ਅੰਤਰਜਾਮੀ ਬਾਬਾ ਆਨੰਦ ਸਿੰਘ ਜੀ ਮਹਾਰਾਜ ਕਹਿਣ ਲੱਗੇ, ਭਗਵਾਨ ਦਾਸ, ਨਾ ਤਾਂ ਇਹ ਕੀਮਤੀ ਕੁੜਤਾ ਪਾ ਕੇ ਸਾਨੂੰ ਕੋਈ ਖੁਸ਼ੀ ਹੋਈ ਸੀ ਤੇ ਨਾ ਇਸ ਨੂੰ ਜਲਾ ਕੇ ਕੋਈ ਗਮੀ ਹੋਈ ਹੈ, ਇਹ ਤਾਂ ਸ਼ਰਧਾਲੂਆਂ ਦਾ ਪਿਆਰ ਹੁੰਦਾ। ਉੱਤੇ ਤਾਂ ਪਾ ਲਈਦੇ ਹਨ, ਅਸੀਂ ਕੀ ਕਰਨੇ ਹਨ ਇਹਨਾਂ ਬਸਤਰਾਂ ਨੂੰ। ਆਪ ਸਾਰੀ ਸਾਰੀ ਰਾਤ ਸਤਿਗੁਰੂ ਦੇ ਚਰਨਾਂ ਵਿੱਚ ਜੁੜੇ ਰਹਿਣਾ। ਧੰਨ ਗੁਰੂ ਨਾਨਕ ਪਾਤਸ਼ਾਹ ਜੀ ਦੇ ਆਗਮਨ ਦਾ ਸਮਾਂ ਜੋ ਹੈ 12:21 'ਤੇ ਹੈ, ਅਤੇ ਬਾਬਾ ਜੀ 12:21 'ਤੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਹਜ਼ੂਰੀ ਵਿੱਚ ਪਹੁੰਚ ਜਾਂਦੇ ਸੀ ਇਸ਼ਨਾਨ ਕਰਕੇ। ਸਾਰਾ ਜੀਵਨ ਜੋ ਉਹਨਾਂ ਦਾ ਨਿਤਨੇਮ ਰਿਹਾ। ਐਵੇਂ ਨਹੀਂ ਲੋਕਾਂ ਨੂੰ ਕਹਿ ਦਿੱਤਾ ਬਈ ਨਾਮ ਜਪੋ ਅੰਮ੍ਰਿਤ ਛਕੋ, ਪਹਿਲਾਂ ਆਪ ਕੀਤਾ, ਸਾਡੀ ਗੱਲ ਦਾ ਅਸਰ ਕਿਉਂ ਨਹੀਂ ਹੁੰਦਾ। ਅੱਜ ਪ੍ਰਚਾਰ ਦੀ ਕਮੀ ਕੋਈ ਨਹੀਂ, ਪਰ ਕਰਨੀ ਕਹਿਣੀ ਹੈ ਪਰ ਕਰਨੀ ਕੋਈ ਨਹੀਂ ਹੈ। ਜਿਸ ਕਰਕੇ ਧੰਨ ਬਾਬਾ ਆਨੰਦ ਸਿੰਘ ਜੀ ਮਹਾਰਾਜ ਨੇ ਕਿਹਾ, ਹਿੰਦੂ ਕਿਹਾ ਮੁਸਲਮਾਨ ਕਿਹਾ ਗੁਰੂ ਕੇ ਸਿੱਖ, ਜੋ ਵੀ ਕੋਈ ਆਇਆ ਉਸਨੂੰ ਉਹਦੇ ਧਰਮ ਨਾਲ ਪਰਪੱਕ ਕੀਤਾ। ਔਰ ਆਪ ਕਈ ਵਾਰਾਂ ਪਿਆਰ ਵਿੱਚ ਆ ਕੇ ਸੁਣਿਆ ਕਰਦੇ ਸਨ ਪੂਜ ਪਿਤਾ ਜੀ ਪਾਸੋਂ ਕਿ ਨੀਂਦ ਨੂੰ ਪਿਆਰੀ ਕਰਕੇ ਹੱਥਾਂ ਵਿੱਚੋਂ ਲਾਲ ਗਵਾਇਆ। ਆਓ ਅੱਜ ਉਹ ਯਾਦ ਆ ਰਹੀ ਹੈ, ਅਸੀਂ ਵੀ ਸਾਰੇ ਜਪੀਏ। ਹੱਥਾਂ ਵਿੱਚੋਂ ਲਾਲ ਗਵਾਇਆ ਨੀਂਦ ਨੂੰ ਪਿਆਰੀ ਕਰਕੇ, ਹੱਥਾਂ ਵਿੱਚੋਂ ਲਾਲ ਗਵਾਇਆ ਨੀਂਦ ਨੂੰ ਪਿਆਰੀ ਕਰਕੇ, ਜਿਨ੍ਹਾਂ ਨੇ ਕਦਰ ਨਹੀਂ ਜਾਣੀ। ਇਹ ਹੀਰੇ ਲਾਲਾਂ ਤੋਂ ਮਹਿੰਗੇ ਸਵਾਸ ਐਵੇਂ ਜਾਈ ਗਵਾ ਦਿੱਤੇ ਸੌਂਕੇ, ਅਤੇ ਬਾਬਾ ਜੀ ਕਿਹਾ ਕਰਦੇ ਸਨ ਬਈ ਬਾਜੀ ਉਹ ਜਿੱਤ ਕੇ ਜਾਣਗੇ ਜੋ ਅੰਮ੍ਰਿਤ ਵੇਲੇ ਜਾਗ ਕੇ ਇਸ਼ਨਾਨ ਕਰਕੇ ਜਪਦੇ ਹਨ ਸ੍ਰੀ। ਇਸੇ ਲਈ ਮਹਾਂਪੁਰਖ ਧਾਰਨਾ ਪੜਾਉਂਦੇ ਹਨ ਕਿ ਕੋਈ ਅੱਖਰ ਸਾਡੇ ਹਿਰਦੇ ਵਸ ਜਾਏ ਔਰ ਸਾਡਾ ਜੀਵਨ ਉੱਚਾ ਸੁੱਚਾ ਹੋ ਜਾਵੇ। ਇਸ ਲਈ ਇਸ ਕਵਿਤਾ ਨੂੰ ਸੁਣ ਕੇ ਅਸੀਂ ਵੀ ਆਪਣਾ ਨਿਤਨੇਮ ਬਣਾਈਏ, ਅੰਮ੍ਰਿਤ ਵੇਲਾ ਬਣਾਈਏ, ਜੋ ਦਸ਼ਮੇਸ਼ ਪਿਤਾ ਨੇ ਸਾਨੂੰ ਹੁਕਮ ਕੀਤਾ ਉਸ ਤਰ੍ਹਾਂ ਚੱਲਾਂਗੇ ਤਾਂ ਫਿਰ ਕੀ ਮਿਲੇਗਾ। ਲੋਕ ਸੁਖੀਏ ਪਰ ਲੋਕ ਸੁਹੇਲੇ, ਨਾਨਕ ਹਰ ਪ੍ਰਭ ਆਪੇ ਮੇਲੇ।